ਜੁਗੋ ਜੁਗ ਅਟਲ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਿੱਠੀ ਅਤੇ ਨਿੱਘੀ ਗੋਦ 'ਚ ਜੁੜ ਬੈਠੀ ਗੁਰੂ ਰੂਪ ਸਾਹਿਬ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਬਾਓ ਜੀ ਹੋਰਾਂ ਦੀਆਂ ਆਤਮਕ ਲੇਖਣੀਆਂ, ਸਾਡਾ ਅੱਜ ਦਾ ਵਿਸ਼ਾ ਹੈ ਜੀ ਸੰਗਤ, ਲੇਖ ਨੰਬਰ 82, ਇਸ ਲੜੀ ਦਾ 5ਵਾਂ ਭਾਗ। ਆਓ ਬੜੇ ਪਿਆਰ ਨਾਲ ਸਰਵਣ ਕਰੀਏ ਸੰਗਤ ਭਾਗ 5ਵਾਂ। ਸੰਗਤ ਦੇ ਵਿਸ਼ੇ ਦਾ ਅਧਿਐਨ ਕਰਨ ਲਈ ਸੰਗਤ ਦੇ ਅਨੇਕਾਂ ਪੱਖਾਂ ਦੀ ਵੇਰਵੇ ਅਤੇ ਵਿਸਥਾਰ ਸਹਿਤ ਵਿਚਾਰ ਕਰਨੀ ਜ਼ਰੂਰੀ ਹੈ, ਜਿਵੇਂ ਕਿ ਸੰਗਤ ਦੇ ਸਾਧਨ ਜਾਂ ਤਰੀਕੇ ਕਿਹੋ ਜਿਹੇ ਹਨ, ਸੰਗਤ ਦੀ ਰੰਗਤ ਜਾਂ ਪ੍ਰਭਾਵ ਕਿਹੋ ਜਿਹਾ ਪੈਂਦਾ ਹੈ, ਸੰਗਤ ਦੇ ਪ੍ਰਭਾਵ ਲੈਣ ਦੀ ਗ੍ਰਹਿਣ ਸ਼ਕਤੀ, ਸੰਗਤ ਦਾ ਉਸਾਰੂ ਆਤਮਕ ਪੱਖ, ਕੁਸੰਗਤ ਦਾ ਮਾਰੂ ਮਾਇਕੀ ਪੱਖ, ਸੰਗਤ ਦੁਆਰਾ ਉਪਜੀ ਭਾਵਨਾ ਦੀ ਤੀਬਰਤਾ ਅਤੇ ਤੀਖਣਤਾ, ਸੰਗਤ ਦੁਆਰਾ ਸਮੁੱਚੇ ਜੀਵਨ ਦੀ ਤਬਦੀਲੀ, ਸੰਗਤ ਦੀ ਮਹਾਨਤਾ ਅਤੇ ਮਹੱਤਤਾ। ਹੁਣ ਸੰਗਤ ਅੱਖਰ ਇਹ ਸੰਗਿਆ ਅਤੇ ਕਿਰਿਆ ਵਜੋਂ ਵਰਤਿਆ ਜਾਂਦਾ ਹੈ। ਜਦ ਸੰਗਤ ਨੂੰ ਸੰਗਿਆ ਦੇ ਪੱਖ ਤੋਂ ਵਰਤਿਆ ਜਾਵੇ ਤਾਂ ਇਹ ਜੀਵਾਂ ਦੇ ਇਕੱਠ ਦਾ ਲਖਾਇਕ ਹੈ ਸੰਗਤ। ਜਦੋਂ ਸੰਗਤ ਨੂੰ ਕਿਰਿਆ ਦੇ ਰੂਪ ਵਿੱਚ ਵਰਤਿਆ ਜਾਵੇ ਤਾਂ ਇਸ ਦਾ ਮਤਲਬ ਹੈ ਸੰਗ ਕਰਨਾ, ਪਰਸਣਾ, ਮੇਲ ਮਿਲਾਪ ਕਰਨਾ, ਕਿਸੇ ਨਾਲ ਗੱਲਬਾਤ ਕਰਨੀ, ਖਿਆਲਾਂ ਦਾ ਵਟਾਂਦਰਾ ਕਰਨਾ, ਇੱਕ ਦੂਜੇ ਨਾਲ ਲੇਵਾ ਦੇਵੀ ਕਰਨੀ, ਵਣਜ ਵਪਾਰ ਕਰਨਾ, ਇੱਕ ਦੂਜੇ 'ਤੇ ਅਸਰ ਪਾਉਣਾ, ਛੋਹ ਲੱਗਣੀ ਜਾਂ ਨਦਰ ਕਰਮ, ਸੰਗਤ ਨੂੰ ਜੇ ਕਿਰਿਆ ਵਜੋਂ ਦੇਖੀਏ ਤਾਂ। ਹੁਣ ਇਹ ਸੰਗਤ ਕਈ ਕਿਸਮਾਂ ਦੀ ਹੋ ਸਕਦੀ ਹੈ। ਮਹਾਂਪੁਰਖਾਂ ਨੇ ਇੱਥੇ ਕੁਝ ਕੁ ਸੰਗਤ ਦਾ ਜ਼ਿਕਰ ਕੀਤਾ ਹੈ। ਸੋ ਪਹਿਲੀ ਸੰਗਤ ਕਿਹੜੀ ਹੈ? ਕਹਿੰਦੇ ਸਰੀਰਕ ਸੰਗਤ। ਸਰੀਰਕ ਸੰਗਤ ਦੁਆਰਾ ਚਿਹਰੇ ਮੋਹਰੇ ਅਤੇ ਬਾਹਰਲੀ ਸੂਰਤ ਦੀ ਵਾਕਫੀਅਤ ਹੁੰਦੀ ਹੈ, ਪਰ ਇਹ ਵਾਕਫੀਅਤ ਬਾਹਰ ਮੁਖੀ ਹੋਣ ਕਰਕੇ ਅਸੀਂ ਇੱਕ ਦੂਜੇ ਦੀ ਅਸਲੀ ਪਰਸਨੈਲਿਟੀ, ਗੁਪਤ ਸ਼ਖਸੀਅਤ ਤੋਂ ਅਣਜਾਣ ਰਹਿੰਦੇ ਹਾਂ, ਕਈ ਵਾਰੀ ਧੋਖਾ ਖਾ ਜਾਂਦੇ ਹਾਂ। ਇਸ ਤਰ੍ਹਾਂ ਜੀਵਾਂ ਦਾ ਆਪਸ ਵਿੱਚ ਮੇਲ ਜੋਲ ਜਾਂ ਸੰਗਤ ਓਪਰੀ ਸਤਹ 'ਤੇ ਹੁੰਦੀ ਹੈ। ਹਾਂਜੀ, ਸਰੀਰਕ ਸੰਗ ਕਰਨਾ ਇਹ ਇੱਕ ਓਪਰੀ ਸਤਹ 'ਤੇ ਸੰਗ ਕਰਨਾ ਹੈ। ਉਦਾਹਰਣ ਦੇ ਤੌਰ 'ਤੇ, ਪਰਿਵਾਰ ਦੇ ਕਈ ਮੈਂਬਰਾਂ ਦੇ ਸਾਲਾਂ ਬੱਧੀ ਨਿਕਟਵਰਤੀ ਹੁੰਦਿਆਂ ਹੋਇਆਂ ਵੀ ਉਹਨਾਂ ਦਾ ਆਪਸ ਵਿੱਚ ਜਿਗਰੀ ਮੇਲ ਜਾਂ ਸੰਗਤ ਨਹੀਂ ਹੁੰਦੀ। ਉਹ ਓਪਰਿਆਂ ਵਾਂਗ ਇੱਕ ਘਰ ਵਿੱਚ ਸਾਰੀ ਉਮਰ ਗੁਜ਼ਾਰ ਦਿੰਦੇ ਹਨ। ਇਸ ਦਾ ਕਾਰਨ ਕਹਿੰਦੇ ਹਰ ਇੱਕ ਮੈਂਬਰ ਦੀ ਮਾਨਸਿਕ ਰੰਗਤ ਅੱਡੋ ਅੱਡਰੀ ਸਤਹ ਉੱਤੇ ਹੁੰਦੀ ਹੈ। ਉਹਨਾਂ ਦਾ ਅਲੱਗ ਅਲੱਗ ਇੱਕ ਵੇਵ ਲੈਂਥ ਹੁੰਦੀ ਹੈ ਸਭ ਦੀ। ਇਸ ਲਈ ਉਹਨਾਂ ਦਾ ਮੇਲ ਜੋਲ ਜਾਂ ਸੰਬੰਧ ਕਿਸ ਲਈ ਹੁੰਦਾ ਹੈ? ਮੈਂ ਮੇਰੀ ਦੀ ਪ੍ਰਵਿਰਤੀ ਲਈ, ਸਰੀਰਾਂ ਦੇ ਪਾਲਣ ਪੋਸਣ ਲਈ, ਜੀਵਨ ਦੇ ਨਿਰਬਾਹ ਲਈ, ਗਰਜ਼ਾਂ ਦੀ ਪੂਰਤੀ ਲਈ ਸੰਗ ਕਰਦੇ ਹਨ, ਵਾਸ਼ਨਾਵਾਂ ਦੀ ਪੂਰਤੀ ਲਈ, ਲੋਕ ਲੱਜਿਆਂ ਨੂੰ ਰੱਖਣ ਲਈ, ਬੱਧਾ ਚੱਟੀ ਜਾਂ ਫਿਰ ਸੰਜੋਗਾਂ ਦੇ ਬੰਧਨ ਹੀ ਹੁੰਦੇ ਹਨ ਜਿਸ ਵਿੱਚ ਜਿਗਰੀ ਮੇਲ ਜਾਂ ਮਾਨਸਿਕ ਇੱਕ ਸੁਰਤਾ ਨਹੀਂ ਹੁੰਦੀ। ਇਸੇ ਕਰਕੇ ਹਰ ਇੱਕ ਪਰਿਵਾਰ ਵਿੱਚ ਸ਼ੱਕ ਵੀ ਹੁੰਦਾ ਹੈ, ਭੇਦਾਂ ਦਾ ਓਹਲਾ, ਖਿੱਚੋਤਾਨ, ਸ਼ਿਕਾਇਤਾਂ, ਰੋਸੇ, ਗਿਲੇ, ਝਗੜੇ, ਲੜਾਈਆਂ ਦਾ ਬੋਲਬਾਲਾ ਹੈ। ਕਹਿੰਦੇ ਐਸਾ ਮੇਲ ਜੋਲ ਸਰੀਰਾਂ ਤਾਂ ਹੀ ਸੀਮਤ ਹੁੰਦਾ ਹੈ ਜਿਸ ਨੂੰ ਆਪੋ ਆਪਣੀ ਖੁਦਗਰਜ਼ੀ ਲਈ ਵਰਤਿਆ ਜਾਂਦਾ ਹੈ। ਅਸਲ ਵਿੱਚ ਐਸਾ ਮੇਲ ਮਿਲਾਪ ਜਾਂ ਸੰਗ ਕਰਨਾ ਓਪਰਾ ਜਿਹਾ, ਰੀਸੋ ਰੀਸੀ, ਦਿਖਾਵੇ ਮਾਤਰ, ਗਰਜ਼ ਦੀ ਪੂਰਤੀ ਲਈ ਠਾਠਾ ਬਾਗਾ, ਪਾਖੰਡ, ਗੱਲ ਪਿਆ ਢੋਲ ਵਜਾਉਣਾ, ਡੰਗ ਟਪਾਊ ਹੀ ਹੁੰਦਾ ਹੈ, ਜੋ ਕਿ ਪਰਿਵਾਰਾਂ ਵਿੱਚ, ਰਿਸ਼ਤੇਦਾਰਾਂ ਵਿੱਚ, ਗੁਆਂਢੀਆਂ ਨਾਲ, ਸਭਾ ਸੁਸਾਇਟੀਆਂ 'ਚ, ਵਿਦਿਅਕ ਸਥਾਵਾਂ 'ਚ, ਧਾਰਮਿਕ ਸਥਾਨਾਂ ਵਿੱਚ, ਕਾਰਖਾਨਿਆਂ, ਸਰਕਾਰੀ ਮਹਿਕਮਿਆਂ, ਵਿਸ਼ਵ ਸੰਸਥਾਵਾਂ ਅਤੇ ਕੌਮਾਂ ਵਿਚਕਾਰ ਸਹਿ ਸੁਭਾਏ ਪ੍ਰਗਟ ਪਹਾਰੇ ਪ੍ਰਵਿਰਤ ਹੋ ਰਿਹਾ ਹੈ। ਅਸੀਂ ਇਸ ਠਾਠਾ ਬਾਗਾ ਵਾਲੇ ਵਰਤ ਵਰਤਾਰੇ 'ਚ ਤੜੇ ਗਲਤਾਨ ਅਤੇ ਮਸਤ ਹਾਂ ਕਿ ਸਾਨੂੰ ਐਸੇ ਓਪਰੇ ਜਿਹੇ ਸੰਬੰਧ ਜਾਂ ਮੇਲ ਜੋਲ ਦੇ ਢੋਂਗ ਜਾਂ ਪਾਖੰਡ ਹੋਣ ਦਾ ਅਹਿਸਾਸ ਹੀ ਨਹੀਂ ਹੁੰਦਾ। ਸਾਨੂੰ ਪਤਾ ਹੀ ਨਹੀਂ ਚੱਲਦਾ ਕਿ ਅਸੀਂ ਇੱਕ ਪਾਖੰਡ ਹੀ ਕਰ ਰਹੇ ਹਾਂ। ਬਲਕਿ ਅਸੀਂ ਸਟੋਂਗ ਜਾਂ ਠਾਠੇ ਬਾਗੇ ਨੂੰ ਹੀ ਅਸਲੀ ਜੀਵਨ ਸੰਬੰਧ ਅਥਵਾ ਸੰਗਤ ਮੰਨੀ ਬੈਠੇ ਹਾਂ, ਤੇ ਇਸ ਤੋਂ ਉਚੇਰੀ ਸੁਚੇਰੀ ਚੰਗੇਰੀ ਮਾਨਸਿਕ ਤੇ ਆਤਮਕ ਸਤਹ ਤੇ ਕੋਈ ਸੰਗ ਹੈ, ਇਸ ਗੱਲ ਤੋਂ ਅਸੀਂ ਅਣਜਾਣ ਜਾਂ ਜਾਣ ਬੁੱਝ ਕੇ ਅਵੇਸਲੇ ਰਹਿੰਦੇ ਹਾਂ। ਕਿਆ ਤੂੰ ਰੱਤਾ ਦੇਖ ਕੇ ਪੁੱਤਰ ਕਲੱਤਰ ਸਿਗਾਰ ਰਸ ਭੋਗੇ ਖੁਸ਼ੀਆਂ ਕਰੇ ਮਾਣੇ ਰੰਗ ਅਪਾਰ ਗ੍ਰਸਤ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ ਪੁੱਤਰ ਕਲੱਤਰ ਗ੍ਰਹਿ ਦੇਖ ਸਮੱਗਰੀ ਇਸ ਹੀ ਮੈਂ ਉਰਜਾਇਓ। ਕਹਿੰਦੇ ਇਹ ਓਪਰਾ ਜਾਂ ਮੇਲ ਮਿਲਾਪ ਅਥਵਾ ਸੰਗ ਸਿਰਫ ਸਰੀਰਾਂ ਦੇ ਮੇਲ ਤਾਂ ਹੀ ਸੀਮਤ ਹੁੰਦਾ ਹੈ ਜੋ ਸਰੀਰਕ ਅਤੇ ਮਾਇਕੀ ਸਤਹ ਤੇ ਮੈਂ ਮੇਰੀ ਤੇ ਖੁਦਗਰਜ਼ੀ ਉੱਤੇ ਆਧਾਰਿਤ ਹੁੰਦਾ ਹੈ। ਐਸੇ ਹੋਣ ਤਾਰੀ ਬੇਸੁਰੇ ਮੇਲ ਮਿਲਾਪ ਵਿੱਚ ਖੁਦਗਰਜ਼ੀ ਦਾ ਹੋਣਾ ਅਵਸ਼ ਹੈ, ਜਿਸ ਕਾਰਨ ਸਾਡੇ ਹਿਰਦਿਆਂ 'ਚ ਸ਼ੱਕ ਸਾੜਾ ਦਵੈਤ ਗਲਤ ਫਹਿਮੀ ਭਰਮ ਵਾਦ ਵਿਵਾਦ ਵੈਰ ਵਿਰੋਧ ਟਾਕਰੇ ਝਗੜੇ ਲੜਾਈਆਂ ਦਾ ਵਰਤ ਵਰਤਾਰਾ ਲਾਜ਼ਮੀ ਹੈ। ਇਸ ਦੇ ਨਤੀਜੇ ਵਜੋਂ ਸੰਸਾਰ ਵਿੱਚ ਅਗਿਆਨਤਾ ਅਤੇ ਭਰਮ ਭੁਲਾਵੇ ਦੇ ਅੰਧ ਗੁਬਾਰ ਦਾ ਪੜਥੂ ਮੱਚਿਆ ਹੋਇਆ ਹੈ। ਸੰਸਾਰ ਦੇ ਬਹੁਤ ਸਾਰੇ ਜੀਵ ਇਸੇ ਮਾਇਕੀ ਅੰਧ ਗੁਬਾਰ ਦੇ ਭਰਮ ਭੁਲਾਵੇ 'ਚ ਓਪਰਾ ਜਾਂ ਮੇਲ ਮਿਲਾਪ ਅਥਵਾ ਸੰਗ ਕਰਦੇ ਹਨ। ਹਾਂਜੀ, ਬਹੁਤ ਸਾਰੇ ਜੀਵ ਅਤੇ ਪਸ਼ੂਆਂ ਦੀ ਨਿਆਈ ਡੰਗ ਟਪਾਊ ਵਾਲਾ ਜੀਵਨ ਬਤੀਤ ਕਰਕੇ ਆਵਾਗਮਨ ਦੇ ਚੱਕਰ 'ਚ ਵਿਚਰਦੇ ਹਨ, ਇਸ ਵਿੱਚ ਹੀ ਸੰਤੁਸ਼ਟ ਤੇ ਮਸਤ ਹਨ। ਗੁਰਬਾਣੀ 'ਚ ਐਸੇ ਓਪਰੇ ਜੇ ਮੇਲ ਮਿਲਾਪ ਨੂੰ ਇਉਂ ਦਰਸਾਇਆ ਗਿਆ ਹੈ, ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਹੀ ਸੁਖ ਸਿਓ ਸਭ ਲਾਗੇ ਕਿਆ ਦਾਰਾ ਕਿਆ ਮੀਤ ਧਨ ਪਿਰ ਇਹ ਨਾ ਆਖੀਅਣ ਬਹਿਨ ਇਕੱਠੇ ਹੋਏ। ਇਸ ਤੋਂ ਇਲਾਵਾ ਇੱਕ ਹੋਰ ਸੰਗਤ ਹੈ, ਕਿਹੜੀ? ਮਾਨਸਿਕ ਸੰਗਤ। ਜੀਵਨ ਦੇ ਨਿੱਜੀ ਤਜਰਬਿਆਂ ਨਾਲ ਰੂਹਾਂ ਦੀ ਮਾਨਸਿਕ ਤਰੱਕੀ ਅਤੇ ਵਿਕਾਸ ਹੁੰਦਾ ਹੈ। ਕਿਹੜੀ ਤਰੱਕੀ ਹੁੰਦੀ ਹੈ ਜੀ? ਆਪਣੇ ਆਪਣੇ ਤਜਰਬਿਆਂ ਨਾਲ ਮਾਨਸਿਕ ਤਰੱਕੀ। ਹਰ ਇੱਕ ਜੀਵ ਦੇ ਪਿਛਲੇ ਸੰਸਕਾਰਾਂ ਤੇ ਇਸ ਜਨਮ ਦੇ ਤਜਰਬਿਆਂ ਦੇ ਮਿਲ ਗੋਬੇ ਸਿੱਟੇ ਦੁਆਰਾ ਮਾਨਸਿਕ ਸਤਹ ਇੱਕ ਮੈਂਟਲ ਲੈਵਲ ਬਣਦਾ ਹੈ ਹਰ ਇੱਕ ਦਾ। ਇਹ ਮਾਨਸਿਕ ਸਤਹ ਹਰ ਇੱਕ ਜੀਵ ਦੀ ਅੱਡੋ ਅੱਡਰੀ ਹੁੰਦੀ ਹੈ, ਜਿਸ ਕਾਰਨ ਸਾਡੇ ਵਿਚਕਾਰ ਮਤਭੇਦ ਹੋਣੇ ਲਾਜ਼ਮੀ ਹਨ। ਪਰ ਜਦ ਕਦੇ ਵਿਕਸਿਤ ਹੋਈਆਂ ਦੋ ਰੂਹਾਂ ਦੀ ਕਿਸੇ ਇੱਕ ਖਾਸ ਨੁਕਤੇ ਉੱਤੇ ਸਹਿਮਤੀ ਹੋ ਜਾਵੇ, ਇੱਕ ਪੁਆਇੰਟ ਤੇ ਦੋਨੋਂ ਇਨਟਿਊਨ ਹੋ ਜਾਣ, ਤਾਂ ਉਹਨਾਂ ਦੋਹਾਂ ਰੂਹਾਂ ਦਾ ਸਹੀ ਤੌਰ ਤੇ ਮਾਨਸਿਕ ਮੇਲ ਮਿਲਾਪ ਅਥਵਾ ਸੰਗਤ ਹੁੰਦੀ ਹੈ। ਉਹ ਕਿਸੇ ਇੱਕ ਖਾਸ ਨੁਕਤੇ ਉੱਤੇ ਇੱਕ ਸੁਰ ਹੁੰਦੇ ਹਨ, ਇਨਟਿਊਨ ਹੁੰਦੇ ਹਨ। ਸੰਗਤ ਦੁਆਰਾ ਉਹਨਾਂ ਦੋਹਾਂ ਰੂਹਾਂ ਦਾ ਆਪਸ 'ਚ ਫਿਰ ਸਤਿਕਾਰ ਖਿੱਚ ਪਿਆਰ ਉਪਜਦਾ ਹੈ ਤੇ ਉਹ ਉਸ ਇੱਕ ਸੁਰੇ ਨੁਕਤੇ ਦੀਆਂ ਕੋਮਲ ਖਿਆਲਾਂ ਦੀਆਂ ਉਡਾਰੀਆਂ ਲਾ ਕੇ ਖੁਸ਼ੀ ਚਾਓ ਅਤੇ ਮਾਨਸਿਕ ਹੁਲਾਰਿਆਂ ਦਾ ਰੰਗ ਮਾਣਦੀਆਂ ਹਨ। ਜਦੋਂ ਇੱਕ ਨੁਕਤੇ ਉੱਤੇ ਦੋਨੋਂ ਇੱਕ ਸੁਰ ਹੁਣ ਹੋ ਜਾਣ, ਹੁਣ ਉਹ ਨੁਕਤਾ ਮਾੜਾ ਵੀ ਹੋ ਸਕਦਾ ਹੈ ਚੰਗਾ ਵੀ ਹੋ ਸਕਦਾ ਹੈ। ਕਿਵੇਂ? ਕਹਿੰਦੇ ਉਦਾਹਰਣ ਦੇ ਤੌਰ ਤੇ ਦੋ ਅਮਲੀ ਜਦ ਆਪਸ 'ਚ ਮਿਲਦੇ ਹਨ ਤਾਂ ਉਹ ਨਸ਼ੇ ਵਿੱਚ ਇੱਕੋ ਸਤਹ ਤੇ ਹੁੰਦੇ ਹਨ ਤੇ ਨਸ਼ਈ ਹਾਲਤ ਵਿੱਚ ਇੱਕ ਸਿਰ ਹੋ ਕੇ ਸਹੀ ਮਾਇਨਿਆਂ ਵਿੱਚ ਮਾਨਸਿਕ ਮੇਲ ਮਿਲਾਪ ਸੰਗ ਲੇਵਾ ਦੇ ਵੀ ਕਰਦੇ ਹਨ ਤੇ ਆਪਣੀ ਨਸ਼ਈ ਲੋਰ ਵਿੱਚ ਜਿਗਰੀ ਸਾਂਝ ਪਾਉਂਦੇ ਹਨ। ਸੁੱਖ ਚਾਓ ਆਨੰਦ ਕੋਈ ਸਵਾਦ ਬੇਖੁਦੀ ਮਸਤੀ ਦੀ ਸਾਂਝ ਕਰਦੇ ਤੇ ਰੰਗ ਮਾਣਦੇ ਹਨ। ਇਸੇ ਤਰ੍ਹਾਂ ਚੋਰ ਠੱਗ ਕਾਮੀ ਨਿੰਦਕ ਵਿਦਵਾਨ ਫਿਲਾਸਫਰ ਆਦਿ ਮਾਇਆਧਾਰੀ ਰੂਹਾਂ, ਹਾਂਜੀ ਕਿਹੜੀਆਂ ਰੂਹਾਂ ਲਿਖਿਆ ਹੈ? ਮਾਇਆਧਾਰੀ ਰੂਹਾਂ ਜਦ ਵੀ ਕਿਸੇ ਇੱਕ ਖਾਸ ਨੁਕਤੇ ਤੇ ਇੱਕ ਸੁਰ ਹੁੰਦੀਆਂ ਹਨ ਤਾਂ ਉਹ ਵੀ ਆਪੋ ਆਪਣੀ ਸ਼੍ਰੇਣੀ ਦੇ ਮੇਲ ਜਾਂ ਸੰਗ ਦੁਆਰਾ ਆਪਸ 'ਚ ਲੇਵਾ ਦੇਵੀ ਕਰਦੀਆਂ ਹਨ ਤੇ ਮਾਨਸਿਕ ਰੰਗਤ ਦੀ ਸਾਂਝ ਤਸੱਲੀ ਸਵਾਦ ਖੁਸ਼ੀ ਮਾਣਦੀਆਂ ਹਨ। ਵਿੱਚ ਸੱਚੇ ਕੂੜ ਨਾ ਗੱਡਈ ਮਨ ਵੇਖੋ ਕੋ ਨਿਰਜਾਸ ਕੁੜਿਆਰ ਕੁੜਿਆਰੀ ਜਾਇ ਰਲੇ ਸਚਿਆਰ ਸਿੱਖ ਬੈਠੇ ਸਤਿਗੁਰੂ ਪਾਸ। ਸੰਸਾਰ ਵਿੱਚ ਤੀਬਰ ਪ੍ਰੇਮ ਕਹਾਣੀਆਂ ਜਿਵੇਂ ਕਿ ਹੀਰ ਰਾਂਝਾ, ਸੋਹਣੀ ਮਹੀਵਾਲ, ਸੱਸੀ ਪੁੰਨੂ ਆਦਿ ਵੀ ਇਸ਼ਕ ਦੇ ਕਿਸੇ ਖਾਸ ਜਜ਼ਬਾਤੀ ਸਤਹਿ ਦੇ ਮੇਲ ਜਾਂ ਸੰਗਤ ਦਾ ਹੀ ਪ੍ਰਤੀਕ ਅਤੇ ਪ੍ਰਗਟਾਵਾ ਹਨ। ਕਿਹੋ ਜਿਹਾ ਪਿਆਰ ਹੈ ਉਹਨਾਂ ਦਾ? ਜਜ਼ਬਾਤੀ ਸਤਹਿ, ਯਾਨੀ ਕਿ ਇਮੋਸ਼ਨਲ ਲਵ ਸੀ ਉਹਨਾਂ ਦਾ। ਲੈ ਲੈ ਮਜਨੂੰ ਆਸਕੀ, ਚੌਚੱਕੀ ਜਾਤੀ, ਸੋਰਠ ਬੀਜਾ ਗਾਵੀ ਹੈ ਜਾਂ ਸੁਗੜਾ ਵਾਤੀ, ਸੱਸੀ ਪੁੰਨੂ ਦੋਸਤੀ ਹੋਏ ਜਾਤ ਅਜਾਤੀ, ਮਹੀਵਾਲ ਨੂੰ ਸੋਹਣੀ ਨੈ ਤਰਦੀ ਰਾਤੀ, ਰਾਂਝਾ ਹੀਰ ਵਖਾਣੀ ਹੈ ਉਹ ਪਿਰਮ ਪਰਾਤੀ। ਇੱਥੇ ਜ਼ਰੂਰੀ ਅਤੇ ਮਹੱਤਵਪੂਰਨ ਨੁਕਤਾ, ਇੱਕ ਖਾਸ ਨੁਕਤੇ ਤੇ ਜੀਵਾਂ ਦਾ ਮੇਲ ਜਾਂ ਸੰਗਤ ਹੋਣੀ ਅਥਵਾ ਮਾਨਸਿਕ ਤੌਰ ਤੇ ਇੱਕ ਸੁਰ ਹੋਣਾ ਹੀ ਹੈ। ਦੂਜੇ ਲਫ਼ਜ਼ਾਂ ਵਿੱਚ, ਕਿਸੇ ਖਾਸ ਨੁਕਤੇ ਉੱਤੇ ਇੱਕ ਸੁਰ ਹੋਣਾ ਹੀ ਮਾਨਸਿਕ ਮੇਲ ਜਾਂ ਸੰਗਤ ਕਰਨਾ ਕਿਹਾ ਜਾ ਸਕਦਾ ਹੈ। ਹਾਂਜੀ, ਮਾਨਸਿਕ ਸੰਗਤ ਕੀ ਹੈ? ਇੱਕ ਖਾਸ ਨੁਕਤੇ ਉੱਤੇ ਇੱਕ ਸੁਰ ਹੋਣਾ, ਤੇ ਇਸੇ ਸਾਂਝੇ ਨੁਕਤੇ ਦੁਆਰਾ ਹੀ ਜਿਗਰੀ ਮੇਲ ਮਿਲਾਪ, ਸਾਂਝ, ਲੇਵਾ ਦੇਵੀ, ਲਾਹਾ, ਖੁਸ਼ੀ, ਚਾਉ, ਪ੍ਰੀਤ, ਪ੍ਰੇਮ, ਪਿਆਰ ਹੋ ਸਕਦਾ ਹੈ। ਪਰ ਐਸਾ ਇੱਕ ਸੁਰਾ ਜਿਗਰੀ ਮੇਲ, ਸਾਂਝ, ਸੰਗਤ, ਪਿਆਰ, ਖਿੱਚ, ਇਹ ਕੁਝ ਵਿਕਸਿਤ ਹੋਈਆਂ ਵਿਰਲੀਆਂ ਰੂਹਾਂ ਵਿਚਕਾਰ ਹੀ ਹੋ ਸਕਦਾ ਹੈ। ਬਾਕੀ ਸਾਰੀ ਖਲਕਤ ਬੇਸੁਰੇ ਹੋ ਕੇ ਗੱਲ ਪਿਆ ਢੋਲ ਹੀ ਵਜਾਉਂਦੇ ਫਿਰਦੇ ਹਨ, ਜਿਸ ਦੇ ਨਤੀਜੇ ਵਜੋਂ ਵਿਸ਼ਵ ਵਿੱਚ ਗਲਤ ਫਹਿਮੀਆਂ, ਸ਼ੱਕ, ਸਾੜਾ, ਈਰਖਾ, ਨਫ਼ਰਤ, ਵੈਰ ਵਿਰੋਧ, ਵਿਤਕਰਾ, ਵਾਦ ਵਿਵਾਦ, ਖਿੱਚੋ ਤਾਣ, ਟਾਕਰੇ, ਝਗੜੇ, ਲੜਾਈਆਂ, ਖੂਨ ਖਰਾਬੇ ਅਤੇ ਅਤਿਆਚਾਰ ਦਾ ਬੋਲਬਾਲਾ ਤੇ ਵਰਤ ਵਰਤਾਰਾ ਹੈ। ਸੋ ਪਹਿਲਾਂ ਅਸੀਂ ਪੜ੍ਹਿਆ ਸਰੀਰਕ ਸੰਗਤ, ਫਿਰ ਸੀ ਮਾਨਸਿਕ ਸੰਗਤ, ਹੁਣ ਇੱਕ ਹੋਰ ਕਿਸਮ ਦੀ ਸੰਗਤ ਹੈ। ਕਿਹੜੀ? ਸ਼ਖਸੀਅਤ ਦੀ ਸੰਗਤ, ਪਰਸਨੈਲਿਟੀ ਦੀ ਸੰਗਤ ਅਸੀਂ ਕਿਵੇਂ ਕਰਦੇ ਹਾਂ? ਹਰ ਇੱਕ ਖਿਆਲ, ਚਿਤਵਨੀ ਅਤੇ ਕਰਮ ਸਾਡੇ ਮਨ ਉੱਤੇ ਆਪਣੀ ਹਲਕੀ ਜਿਹੀ ਰੰਗਤ ਚਾੜ ਦਿੰਦਾ ਹੈ, ਅਤੇ ਜੇ ਇਹ ਚਿਤਵਨੀ ਜਾਂ ਕਰਮ ਮੁੜ ਮੁੜ ਕੇ ਦੁਹਰਾਏ ਜਾਣ ਤਾਂ ਇਹ ਰੰਗਤ ਗਾੜੀ ਹੁੰਦੀ ਜਾਂਦੀ ਹੈ। ਜੇ ਇਹਨਾਂ ਖਿਆਲਾਂ ਅਥਵਾ ਕਰਮਾਂ ਦਾ ਨਿਤਾ ਪ੍ਰਤੀ ਅਭਿਆਸ ਕੀਤਾ ਜਾਵੇ ਤਾਂ ਇਹਨਾਂ ਦੀ ਰੰਗਤ ਸਾਡੇ ਮਨ ਉੱਤੇ ਉਕਰੀ ਜਾਂਦੀ ਹੈ। ਇਸੇ ਤਰ੍ਹਾਂ ਜੇ ਇੱਕੋ ਖਿਆਲ ਅਥਵਾ ਕਰਮ ਕੁਝ ਸਮੇਂ ਤਾਈਂ ਲਗਾਤਾਰ ਕੀਤੇ ਜਾਣ ਤਾਂ ਇਹਨਾਂ ਦੀ ਰੰਗਤ ਸਾਡੇ ਚਿੱਤ ਵਿੱਚ ਡੂੰਘੀ ਉਤਰਦੀ ਜਾਂਦੀ ਹੈ। ਇਸ ਤਰ੍ਹਾਂ ਕਾਫੀ ਸਮੇਂ ਤੋਂ ਬਾਅਦ ਇਹ ਰੰਗਤ ਸਾਡੇ ਚਿੱਤ ਦੀਆਂ ਡੂੰਘੀਆਂ ਤਹਾਂ ਵਿੱਚ ਤਸਦੀ ਤੇ ਨਿੱਗਰਦੀ ਜਾਂਦੀ ਹੈ। ਇਸੇ ਤਰ੍ਹਾਂ ਇੱਕੋ ਖਾਸ ਖਿਆਲ ਜਾਂ ਕਰਮ ਦੇ ਲਗਾਤਾਰ ਅਭਿਆਸ ਦੁਆਰਾ, ਹਾਂਜੀ, ਕੋਈ ਖਾਸ ਖਿਆਲ ਜਾਂ ਕੋਈ ਕਰਮ ਜੇ ਬਾਰ ਬਾਰ ਕੀਤਾ ਜਾਵੇ ਤਾਂ ਉਸਦੀ ਰੰਗਤ ਸਾਡੇ ਮਨ, ਚਿੱਤ, ਬੁੱਧੀ, ਅੰਤਸ਼ਕਰਨ ਵਿੱਚ ਧਸ ਵਸ ਰਸ ਕੇ ਸਮਾ ਜਾਂਦੀ ਹੈ ਤੇ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਬਣ ਜਾਂਦੀ ਹੈ। ਇਸ ਰੰਗਤ ਦਾ ਅਕਸ ਜਾਂ ਝਲਕ ਫਿਰ ਸਾਡੇ ਜੀਵਨ ਦੇ ਹਰ ਪੱਖ, ਸਾਡੇ ਖਿਆਲ, ਸੋਚਣੀ, ਸਾਡੀ ਤੱਕਣੀ, ਸਾਡੇ ਬਚਨ, ਵਿਵਹਾਰ, ਪਿਆਰ, ਘਿਰਨਾ, ਸਾਡੇ ਕਰਮ ਧਰਮ ਵਿੱਚ ਸਹਿਜ ਸੁਭਾਏ ਅਣਜਾਣੇ ਉਹ ਅਕਸ ਜਾਂ ਝਲਕ ਪ੍ਰਗਟ ਹੁੰਦੀ ਰਹਿੰਦੀ ਹੈ। ਸਾਡੇ ਮੇਲ ਜੋਲ ਅਥਵਾ ਸੰਗਤ ਅਨੁਸਾਰ ਹੀ ਸਾਡੇ ਮਨ ਦੀ ਰੰਗਤ ਚੰਗੀ ਜਾਂ ਮਾੜੀ ਉਪਜਦੀ ਤੇ ਦ੍ਰਿੜ ਹੁੰਦੀ ਹੈ। ਫਿਰ ਜਦ ਇਹ ਰੰਗਤ ਸਮਾਂ ਪਾ ਕੇ ਸਾਡੇ ਅੰਤਸ਼ਕਰਨ ਚ ਤਸ ਵਸ ਰਸ ਜਾਵੇ ਤਾਂ ਸਾਡਾ ਜੀਵਨ ਇਸੇ ਰੰਗਤ ਦਾ ਹੀ ਸਰੂਪ ਬਣ ਜਾਂਦਾ ਹੈ। ਲਗਾਤਾਰ ਅਭਿਆਸ ਦੁਆਰਾ ਆਪੋ ਘੜੇ ਹੋਏ ਐਸੇ ਮਾਨਸਿਕ ਸਰੂਪ ਨੂੰ ਹੀ ਸਾਡੀਆਂ ਆਦਤਾਂ, ਸਾਡਾ ਸੁਭਾਅ, ਆਚਾਰ, ਸਾਡੀ ਸ਼ਖਸੀਅਤ, ਸਾਡਾ ਜੀਵਨ ਕਿਹਾ ਜਾਂਦਾ ਹੈ। ਹਰ ਇੱਕ ਜੀਵ ਨੇ ਆਪਣੇ ਖਿਆਲਾਂ ਅਤੇ ਕਰਮਾਂ ਅਨੁਸਾਰ ਲਗਾਤਾਰ ਅਭਿਆਸ ਦੁਆਰਾ ਆਪਣੀ ਸ਼ਖਸੀਅਤ ਘੜੀ ਹੋਈ ਹੈ। ਹਾਂਜੀ, ਆਪਣੀ ਪਰਸਨੈਲਿਟੀ ਅਸੀਂ ਆਪ ਬਣਾਈ ਕਿਵੇਂ? ਆਪਣੇ ਖਿਆਲਾਂ ਅਤੇ ਕਰਮਾਂ ਦਾ ਅਭਿਆਸ ਕਰ ਕਰਕੇ। ਇਹ ਸ਼ਖਸੀਅਤ, ਸੁਭਾਅ, ਆਦਤਾਂ ਬੇਅੰਤ ਸਮੇਂ ਦੇ ਅਭਿਆਸ ਦੁਆਰਾ ਬਣਦੀਆਂ ਅਤੇ ਦ੍ਰਿੜ ਹੁੰਦੀਆਂ ਹਨ। ਇਹ ਸੁਭਾਅ ਅਤੇ ਆਦਤਾਂ ਸਹਿਜ ਸੁਭਾਏ ਬੇਧਿਆਨੇ ਬਣ ਰਹੀਆਂ ਹਨ, ਜਿਸ ਦਾ ਸਾਨੂੰ ਪਤਾ ਵੀ ਨਹੀਂ ਹੁੰਦਾ। ਪਰ ਸਮਾਂ ਪਾ ਕੇ ਇਹਨਾਂ ਦੀ ਸਮੁੱਚੀ ਰੰਗਤ ਇਹੀ ਸਾਡਾ ਆਚਾਰ ਤੇ ਸ਼ਖਸੀਅਤ ਬਣ ਜਾਂਦੀ ਹੈ। ਜੀਵ ਇਸ ਆਪੋ ਘੜੀ ਹੋਈ ਸ਼ਖਸੀਅਤ ਦੀਆਂ ਜੀਵ ਇਸ ਆਪੂ ਕੜੀ ਹੋਈ ਸ਼ਖਸੀਅਤ ਦੀਆਂ ਆਦਤਾਂ ਤੇ ਸੁਭਾਅ ਦੀਆਂ ਜ਼ਬਰਦਸਤ ਜ਼ੰਜੀਰਾਂ ਵਿੱਚ ਜਕੜੇ ਜਾਂਦੇ ਹਨ ਤੇ ਸਾਰੀ ਉਮਰ ਇਸ ਤੇ ਬੈ ਖਰੀਦ ਗੁਲਾਮ ਹੋ ਜਾਂਦੇ ਹਨ। ਹਾਂਜੀ, ਅਸੀਂ ਆਪਣੀਆਂ ਆਦਤਾਂ ਆਪਣੇ ਸੁਭਾਅ ਦੇ ਗੁਲਾਮ ਹੋ ਜਾਂਦੇ ਹਾਂ। ਬੰਦਿਓ ਆਪਣ ਹੋ ਹੋ ਬੰਦਾ, ਦੋਸਤੇਤ ਆਗੇ ਕਉ ਅੰਧਾ। ਜੇਕਰ ਸਤਸੰਗ ਦੁਆਰਾ ਸਾਡੇ ਮਨ ਨੂੰ ਸਮਝ ਵੀ ਆ ਜਾਵੇ ਕਿ ਸਾਡੀਆਂ ਆਦਤਾਂ, ਸੁਭਾਅ, ਸਾਡਾ ਆਚਾਰ, ਸ਼ਖਸੀਅਤ ਇਹ ਗਲਤ ਹਨ, ਹਾਨੀਕਾਰਕ ਹਨ, ਤਾਂ ਵੀ ਇਹ ਆਪੋ ਘੜੀਆਂ ਆਦਤਾਂ, ਇਹ ਸੁਭਾਅ ਦੀਆਂ ਜੰਜੀਰਾਂ ਟੁੱਟ ਨਹੀਂ ਸਕਦੀਆਂ। ਜੀਵ ਦੀ ਮੌਤ ਤੋਂ ਮਗਰੋਂ ਹੋਰ ਸਭ ਮਾਇਕੀ ਪਦਾਰਥ ਤਾਂ ਇੱਥੇ ਰਹਿ ਜਾਂਦੇ ਹਨ, ਪਰ ਇਹ ਆਪੂ ਕੜੀ ਚੰਗੀ ਜਾਂ ਮਾੜੀ ਪਰਸਨੈਲਿਟੀ ਅਗਲੇ ਜਨਮਾਂ 'ਚ ਸਾਡੇ ਨਾਲ ਜਾਂਦੀ ਹੈ। ਇਸ ਜ਼ਰੂਰੀ ਅਤੇ ਦੀਰਘ ਨੁਕਤੇ ਦਾ ਸਾਨੂੰ ਕਦੇ ਖਿਆਲ ਜਾਂ ਅਹਿਸਾਸ ਨਹੀਂ ਹੁੰਦਾ ਅਤੇ ਅਸੀਂ ਪੁਰਾਣੀ ਅੰਤਸ਼ਕਰਨ ਦੀ ਰੰਗਤ ਅਨੁਸਾਰ ਬੇਪਰਵਾਹ, ਬੇਖਬਰ, ਅਵੇਸਲੇ ਹੋ ਕੇ ਅਣਜਾਣੇ ਹੀ ਆਪਣਾ ਜੀਵਨ ਅਜਾਈ ਗਵਾ ਰਹੇ ਹਾਂ ਅਤੇ ਦੁੱਖਾਂ ਕਲੇਸ਼ਾਂ 'ਚ ਨਰਕ ਭੋਗਦੇ ਹਾਂ। ਪਲਚ ਪਲਚ ਸਗਲੀ ਮੂਈ, ਝੂਠੈ ਤੰਦੈ ਮੋਹ। ਮੇਰੀ ਮੇਰੀ ਤਾਰ ਬੰਧਨ ਬੰਧਿਆ, ਨਰਕ ਸੁਰਗ ਅਵਤਾਰ ਮਾਇਆ ਤੰਦਿਆ। ਉਦਾਹਰਨ ਦਿੰਦੇ ਹਨ, ਕਹਿੰਦੇ ਪਹਿਲਾਂ ਜੀਵ ਕਿਸੇ ਸ਼ਰਾਬੀ ਦੇ ਸੰਗ ਕਰਨ ਨਾਲ ਸ਼ਰਾਬ ਪੀਣ ਲੱਗਦਾ ਹੈ, ਫਿਰ ਸਹਿਜੇ ਸਹਿਜੇ ਪੱਕਾ ਸ਼ਰਾਬੀ ਬਣ ਜਾਂਦਾ ਹੈ ਅਤੇ ਸ਼ਰਾਬ ਦੇ ਸਾਰੇ ਔਗੁਣਾਂ ਦਾ ਅਸਰ ਉਹਦੇ ਮਨ, ਤਨ, ਚਿੱਤ ਅਤੇ ਉਹਦੀ ਬੁੱਧੀ 'ਤੇ ਪੈਂਦਾ ਹੈ। ਇਸ ਤਰ੍ਹਾਂ ਉਹਦਾ ਸੁਭਾਅ, ਆਚਾਰ ਅਥਵਾ ਸ਼ਖਸੀਅਤ ਨੂੰ ਸ਼ਰਾਬ ਦੀ ਰੰਗਤ ਚੜ੍ਹ ਜਾਂਦੀ ਹੈ, ਸ਼ਰਾਬ ਉਹਦਾ ਜੀਵਨ ਸਰੂਪ ਬਣ ਜਾਂਦਾ ਹੈ। ਇਹ ਸ਼ਰਾਬ ਦੇ ਔਗਣਾਂ ਵਾਲੀ ਰੰਗਤ ਜੀਵ ਦੇ ਅੰਤਿਸ਼ਕਰਨ ਦੁਆਰਾ ਅਗਲੇ ਜਨਮ ਵਿੱਚ ਨਾਲ ਜਾਂਦੀ ਹੈ। ਹਾਂਜੀ, ਜੇਕਰ ਉਹਦੀ ਮੌਤ ਵੀ ਹੋ ਜਾਵੇ, ਕਹਿੰਦੇ ਅਗਲੇ ਜਨਮ 'ਚ ਉਹ ਸ਼ਰਾਬ ਉਹਦੇ ਨਾਲ ਜਾਂਦੀ ਹੈ ਅਤੇ ਅਗਲੇ ਜਨਮ ਵਿੱਚ ਵੀ ਉਸਦੀ ਰੁਚੀ ਸ਼ਰਾਬ ਵੱਲ ਸਹਿਜੇ ਖਿੱਚੀ ਜਾਵੇਗੀ। ਇਸ ਤਰ੍ਹਾਂ ਜੀਵ ਦੀ ਅਗਲੇ ਜਨਮ ਵਿੱਚ ਵੀ ਸ਼ਰਾਬੀ ਰੰਗਣ ਵਾਲੀ ਸ਼ਖਸੀਅਤ ਦੀ ਬੁਨਿਆਦ ਬਣ ਜਾਂਦੀ ਹੈ। ਅਸੀਂ ਅਗਲੇ ਜਨਮ ਦੀ ਫਾਊਂਡੇਸ਼ਨ, ਅਗਲੇ ਜਨਮ ਦੀ ਬੁਨਿਆਦ ਵੀ ਇਸੇ ਜਨਮ 'ਚ ਤਿਆਰ ਕਰ ਲੈਂਦੇ ਹਾਂ। ਇੱਕ ਹੋਰ ਟੁਕਵਾਂ ਉਦਾਹਰਨ ਪੇਸ਼ ਕੀਤਾ ਜਾਂਦਾ ਹੈ ਕੰਪਿਊਟਰ ਦਾ। ਕਹਿੰਦੇ ਇਹਦੇ 'ਚ ਜੋ ਅੰਕੜੇ ਪਾਏ ਜਾਂਦੇ ਹਨ ਉਹਨਾਂ ਦਾ ਨਾਲੋਂ ਨਾਲ ਹੱਲ ਹੁੰਦਾ ਹੈ, ਅਖੀਰ ਵਿੱਚ ਸਮੁੱਚੇ ਸਵਾਲ ਦਾ ਜਵਾਬ ਜਾਂ ਸਿੱਟਾ ਪ੍ਰਗਟ ਹੋ ਜਾਂਦਾ ਹੈ। ਇਸੇ ਤਰ੍ਹਾਂ ਸਾਡਾ ਚਿੱਤ ਇਹ ਵੀ ਇੱਕ ਅਤਿਅੰਤ ਸੂਖਮ ਅਭੁੱਲ ਮਾਨਸਿਕ ਕੰਪਿਊਟਰ ਹੈ। ਇਸ ਵਿੱਚ ਜੋ ਵੀ ਖਿਆਲ, ਵਲਵਲੇ, ਵਾਸ਼ਨਾ ਆਦਿ ਉਪਜਦੇ ਹਨ ਜਾਂ ਲੰਘਦੇ ਹਨ ਉਹਨਾਂ ਦਾ ਸਮੁੱਚਾ ਸਿੱਟਾ ਜਾਂ ਰੰਗਤ ਸਾਡੇ ਚਿੱਤ ਦੇ ਪਰਦੇ, ਇਹਦੀ ਫਿਲਮ ਉੱਤੇ ਉਕਰੀ ਜਾਂਦੀ ਹੈ ਅਤੇ ਜੇ ਉਹਨਾਂ ਖਾਸ ਖਿਆਲਾਂ ਜਾਂ ਵਾਸ਼ਨਾਵਾਂ ਦਾ ਮੁੜ ਅਭਿਆਸ ਕੀਤਾ ਜਾਵੇ ਤਾਂ ਇਹਨਾਂ ਦੀ ਰੰਗਤ ਗਹਿਰੀ ਅਤੇ ਗੂੜੀ ਹੁੰਦੀ ਜਾਂਦੀ ਹੈ। ਇਸ ਤਰ੍ਹਾਂ ਸਾਡੇ ਚਿੱਤ ਵਿੱਚ ਲਗਾਤਾਰ ਇਕੱਠੀ ਕੀਤੀ ਹੋਈ ਰੰਗਤ ਨੂੰ ਹੀ ਸਾਡੀ ਕਿਸਮਤ, ਭਾਗ ਅਥਵਾ ਲੇਖ ਕਿਹਾ ਜਾਂਦਾ ਹੈ। ਸਹਿਜੇ ਸਹਿਜੇ ਆਪੂ ਘੜੇ ਹੋਏ ਲੇਖ ਜਾਂ ਭਾਗ ਦੁਆਰਾ ਕਰਮਬੱਧ ਹੋ ਕੇ ਉਸੇ ਰੰਗਤ ਦੇ ਖਿਆਲਾਂ, ਵਾਸ਼ਨਾਵਾਂ ਅਨੁਸਾਰ ਅਸੀਂ ਕਰਮ ਕਰਦੇ ਰਹਿੰਦੇ ਹਾਂ ਅਤੇ ਉਹਨਾਂ ਦਾ ਨਤੀਜਾ ਭੁਗਤਦੇ ਰਹਿੰਦੇ ਹਾਂ। ਦਿਨ ਰਾਤ ਕਮਾਇੜੋ ਸੋ ਆਇਓ ਮਾਥੈ। ਉੱਪਰੋਂ ਭਾਵੇਂ ਅਸੀਂ ਆਪਣੇ ਅੰਦਰਲੇ ਖਿਆਲਾਂ, ਵਾਸ਼ਨਾਵਾਂ ਜਾਂ ਨਿੱਜੀ ਸ਼ਖਸੀਅਤ ਨੂੰ ਕਿਤਨਾ ਹੀ ਛੁਪਾਉਣ ਦੀ ਕੋਸ਼ਿਸ਼ ਕਰੀਏ, ਪਰ ਇਹਨਾਂ ਦੀ ਹਵਾੜ ਜਾਂ ਰੰਗਤ ਸਾਡੇ ਜੀਵਨ ਦੇ ਹਰ ਪੱਖ 'ਚ ਸਹਿਜ ਸੁਭਾਏ ਅਣਜਾਣੇ ਪ੍ਰਗਟ ਹੁੰਦੀ ਰਹਿੰਦੀ ਹੈ। ਇਸ ਤਰ੍ਹਾਂ ਸਾਡਾ ਹੇਠਲਾ ਮਨ, ਚਿੱਤ, ਅੰਤਿਸ਼ਕਰਨ ਇਹੀ ਸਾਡਾ ਅੰਤਰਗਤ ਸੂਖਮ ਮਾਨਸਿਕ ਕੰਪਿਊਟਰ ਹੈ। ਇਹ ਅਭੁੱਲ ਹੈ, ਮੁਕੰਮਲ ਹੈ। ਇਸ ਦੇ ਨਤੀਜੇ ਅਵਸ਼ ਨਿਕਲਦੇ ਹਨ ਅਤੇ ਉਹਦੇ ਅਨੁਸਾਰ ਸਾਡਾ ਜੀਵਨ ਸਹਿਜ ਸੁਭਾਏ ਘੜੀਂਦਾ ਅਤੇ ਬਦਲਦਾ ਰਹਿੰਦਾ ਹੈ। ਜੋ ਪਾਵੇ ਭਾਂਡੇ ਵਿੱਚ ਵਸਤ ਸਾਹ ਨਿਕਲੈ, ਕਿਆ ਕੋਈ ਕਰੇ ਵਿਚਾਰਾ। ਜਿਹਾ ਬੀਜੈ ਸੋ ਲੁਣੈ ਕਰਮਾਂ ਸੰਧੜਾ ਖੇਤ। ਜਦ ਕਿਸੇ ਖਿਆਲ ਜਾਂ ਕਰਮ ਦਾ ਲਗਾਤਾਰ ਅਭਿਆਸ ਕੀਤਾ ਜਾਵੇ ਤਾਂ ਉਹਨਾਂ ਦੀ ਚੰਗੀ ਜਾਂ ਮਾੜੀ ਰੰਗਤ ਦਾ ਅਸਰ ਮਨ ਵਿੱਚ ਡੂੰਘਾ ਉਤਰਦਾ ਜਾਂਦਾ ਹੈ ਅਤੇ ਇਹ ਰੰਗਤ ਜਾਂ ਸ਼ਖਸੀਅਤ ਅਤਿਅੰਤ ਸ਼ਕਤੀਮਾਨ ਹੁੰਦੀ ਜਾਂਦੀ ਹੈ। ਐਸੀ ਸ਼ਕਤੀਮਾਨ ਅਤੇ ਬਲਵਾਨ ਮਾਨਸਿਕ ਮਾਇਕੀ ਸ਼ਖਸੀਅਤ, ਹਾਂਜੀ, ਹੁਣ ਕਹਿੰਦੇ ਕਿਹੋ ਜਿਹੀ ਪਰਸਨੈਲਿਟੀ ਦਾ, ਕਹਿੰਦੇ ਮਾਨਸਿਕ ਮਾਈਕੀ ਪਰਸਨੈਲਿਟੀ ਜੇ ਕਿਸੇ ਨੇ ਆਪਣੀ ਬਲਵਾਨ ਕੀਤੀ ਹੋਵੇ ਮਾਈਕੀ, ਤਾਂ ਦੂਜੀ ਭੋਲੀਆਂ ਭਾਲੀਆਂ ਨਿਰਬਲ ਰੂਹਾਂ ਉੱਤੇ ਇਹਦਾ ਅਤਿਅੰਤ ਖਤਰਨਾਕ ਅਤੇ ਹਾਨੀਕਾਰਕ ਅਸਰ ਪੈਂਦਾ ਹੈ ਕਿਸੇ ਮਾਨਸਿਕ ਮਾਈਕੀ ਪਰਸਨੈਲਿਟੀ ਦਾ, ਜਿਵੇਂ ਨਜ਼ਰ ਲੱਗਣੀ, ਜਾਦੂ ਟੂਣੇ, ਕਰਾਮਾਤ, ਭੂਤਾਂ ਦੇ ਡਰਾਵੇ, ਜੰਤਰ ਮੰਤਰ ਤੰਤਰ, ਹਿਪਨੋਟਿਜ਼ਮ ਮੈਸਮੇਰਿਜ਼ਮ ਆਦਿ। ਕਹਿੰਦੇ ਜਦ ਐਸੀਆਂ ਮੈਲੀਆਂ ਰੁਚੀਆਂ ਵਾਲੀ ਸ਼ਖਸੀਅਤ ਇਹੋ ਜਿਹੀ ਪਰਸਨੈਲਿਟੀ ਦੇ ਮੇਲ ਜਾਂ ਸੰਗ ਕਰਨ ਦੇ ਇਤਨੇ ਖਤਰਨਾਕ ਅਤੇ ਹਾਨੀਕਾਰਕ ਨਤੀਜੇ ਨਿਕਲ ਸਕਦੇ ਹਨ, ਤਾਂ ਫਿਰ ਦੈਵੀ ਆਤਮਕ ਸ਼ਖਸੀਅਤ ਜਿਵੇਂ ਕਿ ਗੁਰਮੁਖ, ਸਾਧ, ਸੰਤ, ਹਰ ਜਣਾਂ ਦੀ ਉੱਚੀ ਸੁੱਚੀ ਸੰਗਤ ਦੁਆਰਾ ਬੇਅੰਤ ਆਤਮਕ ਲਾਹੇ ਵੀ ਪ੍ਰਾਪਤ ਹੋ ਸਕਦੇ ਹਨ। ਪਰ ਹੈਰਾਨੀ ਦੀ ਗੱਲ ਹੈ ਕਿ ਇਤਨੇ ਮਾਨਸਿਕ, ਵਿਦਿਅਕ ਅਤੇ ਵਿਗਿਆਨਕ ਵਿਕਾਸ ਦੇ ਬਾਵਜੂਦ ਇਨਸਾਨ ਅਥਵਾ ਸਾਰਾ ਸੰਸਾਰ ਫੋਕਿਆਂ ਹਾਨੀਕਾਰਕ ਕਰਮ ਕਾਂਡਾਂ ਵਿੱਚ ਜਕੜਿਆ ਹੋਇਆ ਹੈ, ਇਸੇ 'ਚ ਸੰਤੁਸ਼ਟ ਅਤੇ ਮਸਤ ਹੈ। ਸ਼ਖਸੀਅਤ ਦਾ ਬੀਜ, ਮੁੱਢ ਕਾਰਨ, ਇਹਦੀ ਬਣਾਵਟ, ਰੰਗਤ, ਦ੍ਰਿੜਤਾ, ਸਰੂਪ ਜਾਂ ਜੀਵਨ ਚੰਗੇ ਜਾਂ ਮਾੜੇ, ਮੇਲਜੋਲ ਸੰਗ ਅਥਵਾ ਸੰਗਤ ਉੱਤੇ ਨਿਰਭਰ ਹੈ। ਹੁਣ ਜਿਹੜੀ ਪਰਸਨੈਲਿਟੀ ਅਸੀਂ ਬਣਾਉਣੀ ਹੈ, ਚੰਗੀ ਹੋਵੇ ਭਾਵੇਂ ਮਾੜੀ, ਕਹਿੰਦੇ ਉਹਦਾ ਬੀਜ ਕੀ ਹੈ? ਸਾਡੀ ਚੰਗੀ ਜਾਂ ਮਾੜੀ ਸੰਗਤ, ਮੇਲਜੋਲ ਸਾਡਾ, ਕਹਿੰਦੇ ਇਹਦੇ ਉੱਤੇ ਨਿਰਭਰ ਹੈ। ਇਸ ਲਈ ਇਸ ਮੇਲਜੋਲ ਅਥਵਾ ਸੰਗਤ ਦਾ ਨਿਖੇੜਾ ਕਰਨ ਦੀ ਅੱਤ ਲੋੜ ਹੈ। ਇਸ ਨਿਰਣਾ ਸ਼ਕਤੀ ਅਥਵਾ ਵਿਵੇਕ ਬੁੱਧੀ ਤੋਂ ਬਗੈਰ ਜੀਵ ਨੀਵੀਂ ਸੰਗਤ ਅਥਵਾ ਕੁਸੰਗਤ ਵੱਲ ਸਹਿਜੇ ਹੀ ਖਿੱਚਿਆ ਅਤੇ ਪ੍ਰੇਰਿਆ ਜਾਂਦਾ ਹੈ ਅਤੇ ਸਹਿਜੇ ਸਹਿਜੇ ਇਸੇ ਗਲਤ, ਮਲੀਨ ਅਤੇ ਹਾਨੀਕਾਰਕ ਰੋੜ ਵਿੱਚ ਰੁੜਿਆ ਜਾਂਦਾ ਹੈ। ਜਨਮਾਂ ਜਨਮਾਂ ਤੋਂ ਦ੍ਰਿੜ ਕੀਤੀ ਹੋਈ ਅੰਤਸ਼ਕਰਨ ਦੀ ਰੰਗਤ ਦੀ ਵਜ੍ਹਾ ਨਾਲ ਸਾਡੀ ਸਮਝ, ਸਾਡਾ ਸੂਝ ਬੂਝ, ਨਿਸ਼ਚਾ, ਗਿਆਨ, ਨਿਰਣਾ ਸ਼ਕਤੀ ਇਹ ਵੀ ਧੁੰਦਲੀ, ਗੰਦਲੀ, ਇੱਕ ਤਰਫਾ, ਤੁਸਬ ਵਾਲੀ, ਅਪੂਰਨ, ਗਲਤ ਹੋ ਜਾਂਦੀ ਹੈ। ਕਿਉਂ? ਕਿਉਂਕਿ ਸਾਡੀ ਅੰਤਸ਼ਕਰਨ ਦੀ ਰੰਗਤ ਗੰਦੀ ਹੈ। ਕਹਿੰਦੇ ਇਸੇ ਕਾਰਨ ਧਰਮਾਂ ਅਥਵਾ ਮਜ਼ਹਬਾਂ ਵਿਚਕਾਰ ਵਿਤਕਰਾ, ਵਾਦ ਵਿਵਾਦ, ਤੁਸਬ, ਨਫ਼ਰਤ, ਵੈਰ ਵਿਰੋਧ, ਝਗੜੇ, ਲੜਾਈਆਂ ਹੁੰਦੇ ਰਹਿੰਦੇ ਹਨ। ਨੀਵੀਂ, ਮਲੀਨ ਮਾਈਕੀ, ਮਨਮੁੱਖੀ ਸ਼ਖਸੀਅਤ ਨੂੰ ਅਸੀਂ ਆਪਣੀ ਨਿੱਜੀ ਕੋਸ਼ਿਸ਼ਾਂ ਨਾਲ ਨਹੀਂ ਬਦਲ ਸਕਦੇ। ਹਾਂਜੀ, ਧਿਆਨ ਦੇਣਾ, ਨੀਵੀਂ, ਮਲੀਨ, ਮਾਈਕੀ, ਮਨਮੁੱਖੀ ਸ਼ਖਸੀਅਤ ਜਿਹੜੀ ਹੁਣ ਅਸੀਂ ਡਿਵੈਲਪ ਕਰ ਲਈ ਹੈ, ਕਹਿੰਦੇ ਇਹਨੂੰ ਆਪਣੀ ਨਿੱਜੀ ਕੋਸ਼ਿਸ਼ਾਂ ਨਾਲ ਬਦਲ ਨਹੀਂ ਸਕਦੇ, ਕਿਉਂਕਿ ਸਾਡੇ ਜੀਵਨ ਦਾ ਹਰ ਪੱਖ ਮਲੀਨ ਮਾਈਕੀ ਰੰਗਤ ਨਾਲ ਲੱਥ ਪੱਤ ਹੋ ਚੁੱਕਾ ਹੈ। ਇਸ ਕਰਕੇ ਸਾਡੀ ਸੋਚਣੀ, ਖਿਆਲ, ਨਿਸ਼ਚਾ, ਸ਼ਰਧਾ, ਵਿਸ਼ਵਾਸ, ਸਾਡੇ ਭੈ ਭਾਵਣੀ, ਸਾਡੇ ਵਲਵਲੇ, ਸਾਡਾ ਪਾਠ, ਪੂਜਾ, ਕਰਮ, ਧਰਮ, ਜਗਿਆਸਾ, ਇਸ ਸਭ ਉੱਤੇ ਸਾਡੀ ਆਪਣੀ ਘੜੀ ਹੋਈ ਸ਼ਖਸੀਅਤ ਦੀ ਰੰਗਤ ਦਾ ਠੱਪਾ ਲੱਗਾ ਹੁੰਦਾ ਹੈ। ਅਤੇ ਇਸ ਹੋਮੇ ਵਿਹੜੀ ਰੰਗਤ ਦੇ ਭਰਮ ਭੁਲਾ ਵਿੱਚ ਜੋ ਵੀ ਕਰਮ ਕਿਰਿਆ ਅਸੀਂ ਧਰਮ ਆਦਿ ਕਰਦੇ ਹਾਂ, ਉਹ ਸਭ ਫੋਕਟ ਫੁਕਟਈਆ ਅਤੇ ਕੂਰ ਕਿਰਿਆ ਹੀ ਹੁੰਦੇ ਹਨ। ਹਾਂ ਹਾਂ ਕਰਤੇ ਕਰਮ ਰਤ ਤਾਕੋ ਪਾਰ ਫਾਰ, ਪ੍ਰੀਤ ਨਹੀਂ ਜੋ ਨਾਮ ਸਿਉ ਤੋ ਇਉ ਕਰਮ ਬਿਗਾਰ। ਕਹਿੰਦੇ ਜਿਸ ਤਰ੍ਹਾਂ ਪਹਿਲਾਂ ਦੱਸਿਆ ਜਾ ਚੁੱਕਾ ਹੈ ਕਿ ਸਾਡੇ ਪਾਠ ਪੂਜਾ, ਕਰਮ ਕਿਰਿਆ, ਜਪ ਤਪ, ਗਿਆਨ ਧਿਆਨ, ਸਾਡੀ ਜਗਿਆਸਾ ਆਦਿ, ਇਹ ਸਭ ਮਨ ਦੀ ਉਪਰੀ ਤਹਿ ਦੇ ਕਰਤੱਬ ਹਨ ਜੋ ਸਾਡੇ ਮਨ, ਚਿੱਤ, ਅੰਤਸ਼ਕਰਨ ਦੀਆਂ ਡੂੰਘੀਆਂ ਤਹਿਾਂ ਤਾਹੀਂ ਨਹੀਂ ਉਤਰਦੇ। ਇਹੀ ਕਾਰਨ ਹੈ ਕਿ ਬੇਅੰਤ ਧਰਮਾਂ, ਧਾਰਮਿਕ ਸੰਪਰਦਾਵਾਂ, ਧਾਰਮਿਕ ਗ੍ਰੰਥਾਂ, ਧਾਰਮਿਕ ਸਥਾਨਾਂ, ਤੀਰਥ ਯਾਤਰਾ, ਬਰਤ, ਨੇਮ, ਇਸ਼ਨਾਨ, ਕਰਮ ਕਾਂਡਾਂ, ਯੋਗ ਸਾਧਨਾਵਾਂ ਇਤਨੀ ਬਹੁਲਤਾ 'ਚ ਪ੍ਰਚਲਿਤ ਹੋਣ ਦੇ ਬਾਵਜੂਦ ਇਨਸਾਨ ਦਾ ਮਾਨਸਿਕ ਅਤੇ ਆਤਮਿਕ ਜੀਵਨ ਤਰੱਕੀ ਕਰਨ ਦੀ ਬਜਾਏ ਨਿੱਗਰਦਾ ਜਾ ਰਿਹਾ ਹੈ, ਜਿਸ ਕਾਰਨ ਜਨਤਾ ਦੇ ਹਿਰਦਿਆਂ ਵਿੱਚ ਰੱਬ ਦੀ ਹੋਂਦ ਦੀ ਬਾਬਤ ਸ਼ੰਕੇ ਪੈਦਾ ਹੋ ਰਹੇ ਹਨ ਅਤੇ ਲੋਕ ਧਰਮ ਤੋਂ ਸ਼ਰਧਾਹੀਨ, ਅਵੇਸਲੇ ਅਤੇ ਬੇਮੁੱਖ ਹੋ ਰਹੇ ਹਨ। ਐਸੇ ਹੌਂਧਾਰੀ ਧਾਰਮਿਕ ਫੋਕੇ ਕਰਮ ਕਾਂਡਾਂ ਨੂੰ ਗੁਰਬਾਣੀ 'ਚ ਇਉਂ ਦਰਸਾਇਆ ਗਿਆ ਹੈ, ਬਰਤ ਨੇਮ ਸੰਜਮ ਮੇਂ ਰਹਿਤਾ, ਤਿਨਕਾ ਆਡ ਨਾ ਪਾਇਆ, ਆਗੇ ਚੱਲਣ ਔਰ ਹੈ ਭਾਈ, ਊਹਾਂ ਕਾਮ ਨਾ ਆਇਆ, ਤੀਰਥ ਨਾਏ ਅਰ ਧਰਨੀ ਪ੍ਰਮਤਾ, ਆਗੇ ਠੌਰ ਨਾ ਪਾਵੇ, ਉਹਾਂ ਕਾਮ ਨਾ ਆਵੇ ਇਹ ਬਿਦ ਉਹ ਲੋਗਨ ਹੀ ਪਤਿਆਵੇ। ਕਹਿੰਦੇ ਸਿਰਫ ਲੋਕਾਂ ਨੂੰ ਖੁਸ਼ ਕਰਨ ਵਾਸਤੇ ਹੈ। ਕਹਿੰਦੇ ਪਾਣੀ ਆਪਣੇ ਆਪ ਸਹਿ ਸੁਭਾਏ ਹੇਠਾਂ ਅਥਵਾ ਨਿਵਾਨ ਵੱਲ ਰੁੜਿਆ ਜਾਂਦਾ ਹੈ, ਪਰ ਪਾਣੀ ਨੂੰ ਉੱਪਰ ਵੱਲ ਚੜਾਉਣ ਲਈ ਕੋਈ ਸ਼ਕਤੀਮਾਨ ਜੰਤਰ ਅਥਵਾ ਪੰਪ ਦੀ ਲੋੜ ਪੈਂਦੀ ਹੈ। ਸੋ ਇਸ ਤੋਂ ਸਪਸ਼ਟ ਹੈ ਕਿ ਸਾਡੀ ਆਪੋ ਘੜੀ ਹੋਈ ਨੀਵੀਂ ਸ਼ਖਸੀਅਤ ਨੂੰ ਵੀ ਬਦਲਣ ਜਾਂ ਇਹਨੂੰ ਉੱਪਰ ਵੱਲ ਅਥਵਾ ਆਤਮਕ ਮੰਡਲ ਵੱਲ ਚੁੱਕਣ ਲਈ ਕਿਸੇ ਦਾਮਨਕ ਆਤਮਕ ਸ਼ਕਤੀ ਵਾਲੀ ਸ਼ਖਸੀਅਤ ਦੀ ਸੰਗਤ ਅਥਵਾ ਸਾਧਾਂ ਸੰਤਾਂ ਭਗਤਾਂ ਹਰਜਣਾਂ ਗੁਰਮੁਖਾਂ ਦੀ ਲਗਾਤਾਰ ਸੰਗਤ ਦੀ ਅੱਤ ਲੋੜ ਹੈ। ਹਾਂਜੀ, ਲਗਾਤਾਰ ਸੰਗਤ। ਇਸੇ ਲਈ ਗੁਰਬਾਣੀ 'ਚ ਸਾਨੂੰ ਗੁਰਪ੍ਰਸਾਦ ਦੁਆਰਾ ਬਖਸ਼ਿਆ ਹੋਇਆ ਗੁਰਮੁਖ ਪਿਆਰਿਆਂ ਦੀ ਸੰਗਤ ਕਰਨ ਦੀ ਤਾਕੀਦੀ ਪ੍ਰੇਰਣਾ ਕੀਤੀ ਗਈ ਹੈ ਅਤੇ ਐਸੀ ਉੱਚੀ ਸੁੱਚੀ ਆਤਮਕ ਸੰਗਤ ਲਈ ਜਾਚਨਾ ਕਰਨੀ ਸਿਖਾਈ ਹੈ। ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤਾ ਆਵੇ। ਮਿਲ ਸਾਧ ਸੰਗਤ ਭੱਜ ਕੇਵਲ ਨਾਮ, ਨੀਚ ਤੇ ਨੀਚ ਅਤ ਨੀਚ ਹੋਏ ਕਰ ਬਿਨੋ ਬੁਲਾਵੋ, ਭਾਵ ਮਲੋਵਾ ਆਪ ਤਿਆਗ ਸੰਤ ਸੰਗ ਸਮਾਵੋ। ਐਸੀ ਕਿਰਪਾ ਮੋਹੇ ਕਰੋ ਸੰਤੈ ਚਰਨ ਹਮਾਰੋ ਮਾਥਾ ਨੈਣ ਦਰਸ ਤਨ ਤੂਰ ਪਰੋ। ਹੋ ਹੋ ਕਿਰਪਾਲ ਸਵਾਮੀ ਮੇਰੇ ਸੰਤਾਂ ਸੰਗ ਵਿਹਾਵੇ, ਐਸੀ ਵਾਂਗ ਗੋਬਿੰਦ ਤੇ ਟਹਿਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਾ ਪਰਮ ਗਤੇ। ਕਹਿੰਦੇ ਜੇਕਰ ਇੱਕ ਲੌਤੀ ਸ਼ਖਸੀਅਤ ਦਾ ਅਸਰ ਇਤਨਾ ਤੀਖਣ ਤੇ ਬਲਵਾਨ ਹੁੰਦਾ ਹੈ ਤਾਂ ਬਹੁਤੀਆਂ ਸ਼ਖਸੀਅਤਾਂ ਦੇ ਇਕੱਠ ਦੀ ਸੰਗਤ ਦਾ ਸਮੁੱਚਾ ਅਸਰ ਤਾਂ ਅਤ ਡੂੰਘਾ ਤੀਬਰ ਤੇ ਦਾਮਨਕ ਹੋ ਸਕਦਾ ਹੈ। ਇਸੇ ਲਈ ਗੁਰਬਾਣੀ ਵਿੱਚ ਗੁਰਮੁਖ ਪਿਆਰਿਆਂ ਦੀ ਸੰਗਤ ਨੂੰ ਬਹੁਵਚਨੀ ਰੂਪ ਵਿੱਚ ਵੀ ਵਰਤਿਆ ਗਿਆ ਹੈ, ਜਿਵੇਂ ਕਿ ਸਾਧਾ ਸਰਨੀ ਜੋ ਪਵੈ ਸੋ ਛੁੱਟੈ ਬੱਧਾ, ਸਾਧਨ ਕਾ ਸੰਗ ਸਾਧ ਸਿਓ ਗੋਸਟ ਹਰ ਸਾਧਨ ਸਿਓ ਲਿਵਲਾਓ, ਮੇਰਾ ਮਨ ਸਾਧ ਜਣਾ ਮਿਲ ਹਰਿਆ ਹੋ ਬਲ 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 ਸਾਧ ਜਣਾ ਕਹੋ ਮਿਲ ਸੰਗਤ ਪਾਰ ਉਤਰਿਆ, ਸੰਤ ਸਭਾ ਜੈਕਾਰ ਕਰ ਗੁਰਮੁਖ ਕਰਮ ਕਮਾਓ। ਐਸੀ ਉੱਚੀ ਸੁੱਚੀ ਆਤਮਕ ਸੰਗਤ ਨੂੰ ਹੀ ਗੁਰਬਾਣੀ ਵਿੱਚ ਸਤ ਸੰਗਤ, ਸੰਤ ਸੰਗਤ, ਸਾਧ ਸੰਗਤ, ਗੁਰ ਸੰਗਤ, ਸੰਤ ਮੰਡਲ, ਸੱਚ ਸੰਗਤ, ਸੱਚੀ ਸੰਗਤ, ਸੰਤ ਸਭਾ, ਸਾਧ ਸਭਾ, ਗੁਰ ਸਭਾ, ਰਾਮ ਜਣਾ, ਸੰਤ ਜਣਾ, ਸੰਤ ਸੱਜਣ ਪਰਿਵਾਰ, ਠਾਕੁਰ ਵਜ਼ੀਰਾ, ਮਹਾਂਪੁਰਖਨ ਜਾਂ ਹਰ ਕੇ ਲੋਕ ਆਦਿ ਅੱਖਰਾਂ ਦੁਆਰਾ ਸਨਮਾਨਿਆ ਗਿਆ ਹੈ। ਮੁਕਤ ਬੈਕੁੰਠ ਸਾਧ ਕੀ ਸੰਗਤ ਜਨ ਪਾਇਓ ਹਰ ਕਾ ਧਾਮ। ਸੁਗੁਰੂ ਪਿਆਰੀ ਸਾਧ ਸੰਗਤ ਜੀ, ਮਹਾਂਪੁਰਖਾਂ ਦਾ ਇਹ ਲੇਖ ਸੰਗਤ ਇਸ ਲੜੀ ਦੇ 14 ਭਾਗ ਹਨ। ਇੱਥੇ ਆਪ ਜੀ ਦੇ ਸਾਹਮਣੇ 5ਵਾਂ ਭਾਗ ਲੇਖ ਨੰਬਰ 82 ਪੜਿਆ ਗਿਆ। ਆਪ ਜ਼ਰੂਰ ਇਹ ਲਿਖਤਾਂ ਗੁਰਬਾਣੀ ਵਿਚਾਰ ਦੇ ਸਟੋਲ ਤੋਂ ਲਓ ਜੀ, ਪੜ੍ਹ ਕੇ ਆਤਮਕ ਲਾਹੇ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।